693 ਅੰਗ ਤੇ ਪਾਵਨ ਕਥਾ ਰਾਗ ਧਨਾਸਰੀ ਦੇ ਵਿੱਚ ਭਗਤਾਂ ਦੀ ਬਾਣੀ ਭਗਤ ਨਾਮਦੇਵ ਜੀ ਦਾ ਪਾਵਨ ਸ਼ਬਦ ਬਖਸ਼ਿਸ਼ ਕਰ ਰਹੇ ਹਨ ਮਹਾਰਾਜ। ਜੋ ਪਰਮੇਸ਼ਰ ਦੇ ਨਾਲ ਭਗਤਾਂ ਦੀ ਕਿੰਨੀ ਪ੍ਰੀਤੀ ਹੁੰਦੀ ਹੈ, ਸੋ ਜਿਵੇਂ ਭਗਤ ਰਵਿਦਾਸ ਜੀ ਨੇ ਆਪਣੀ ਪ੍ਰੀਤੀ ਜਣਾਈ ਸੀ, ਇਸੇ ਪ੍ਰਕਾਰ ਭਗਤ ਕਬੀਰ ਜੀ ਨੂੰ ਪਰਮੇਸ਼ਰ ਨੇ ਪੁੱਛਿਆ ਕਿੰਨੀ ਪ੍ਰੀਤੀ ਹੈ ਸਾਰਿਆਂ ਭਗਤਾਂ ਪ੍ਰਤੀ। ਹੁਣ ਭਗਤ ਨਾਮਦੇਵ ਜੀ ਪਰਮੇਸ਼ਰ ਦੇ ਪ੍ਰਤੀ ਆਪਣੀ ਪ੍ਰੀਤੀ ਦੱਸ ਰਹੇ ਹਨ ਕਿੰਨੀ ਪ੍ਰੀਤੀ ਵਾਹਿਗੁਰੂ ਨਾਲ। ਮਾਰਵਾੜ ਜੈਸੇ ਨੀਰ ਬਾਲਹਾ ਬੇਲ ਬਾਲਹਾ ਕਰ ਹਲਾ, ਇਹ ਪਾਠ ਕਰ ਹੱਲਾ ਨਹੀਂ ਕਰਨਾ, ਕਰ ਹਲਾ। ਸੋ ਇਸ ਪ੍ਰਕਾਰ ਬੋਲਣਾ ਇਹਨੂੰ, ਜਿਵੇਂ ਮਾਰਵਾੜ ਦੇਸ਼ ਜਿਹੜਾ ਪੈਂਦਾ ਜੋਧਪੁਰ ਰਿਆਸਤ 'ਚ, ਬੀਕਾਨੇਰ ਆਦਿਕ ਜਿਹੜੇ ਗੰਗਾਨਗਰ ਵਾਲੇ ਪਾਸੇ ਰਾਜਸਥਾਨ ਦੇ ਵਿੱਚ ਨੇ ਨਾ ਇਲਾਕਾ, ਜਿੰਨਾ ਪਰੇ ਜੋਧਪੁਰ ਰਿਆਸਤ 'ਚ ਬੀਕਾਨੇਰ ਆਦਿਕ, ਸੋ ਉੱਥੇ ਪਾਣੀ ਦੀ ਕਮੀ ਬਹੁਤ ਜ਼ਿਆਦਾ ਸੀ ਪਹਿਲਾਂ। ਹੁਣ ਵੀ ਕਮੀ ਤਾਂ ਹੈ, ਪਰ ਹੁਣ ਅੱਗੇ ਨਾਲੋਂ ਕਾਫ਼ੀ ਮਹਾਰਾਜ ਦੀ ਕਿਰਪਾ। ਇਹ ਪੁਰਾਣੇ ਬਚਨ ਦੱਸੇ ਨੇ ਜਿਸ ਪ੍ਰਕਾਰ ਪਾਣੀ ਘੱਟ ਹੋਣ ਕਰਕੇ ਹਰ ਇੱਕ ਆਦਮੀ ਨੂੰ ਉੱਥੇ ਨੀਰ ਹੁੰਦਾ, ਪਾਣੀ ਜਲ ਬਹੁਤਾ ਪਿਆਰਾ, ਬਾਲਹਾ ਤੋਂ ਭਾਵ ਪਿਆਰਾ ਲੱਗਦਾ। ਅਤੇ ਕਰਹਲਾ ਕਹਿੰਦੇ ਨੇ ਊਠ ਨੂੰ, ਊਠ ਬੋਤਾ, ਇਹ ਬੋਤਾ ਮਾਲ ਵਿੱਚ ਕਹਿੰਦੇ ਨੇ, ਕੈਮਲ ਕਹਿੰਦੇ ਨਿਆਣੇ ਅੱਜ ਕੱਲ੍ਹ। ਸੋ ਇਸ ਪ੍ਰਕਾਰ ਕਹਿੰਦੇ ਨੇ ਕਰਹਲਾ ਜਿਹੜਾ ਹੈ ਊਠ ਨੂੰ। ਸੋ ਜਿਹੜੀਆਂ ਹੁੰਦੀਆਂ ਨੇ ਬੜੀਆਂ ਬੜੀਆਂ ਵੇਲਾਂ ਦਰਖਤਾਂ ਦੀਆਂ ਉੱਤੇ ਚੜੀਆਂ ਹੋਈਆਂ, ਜਾਂ ਕੰਡਿਆਲੇ ਜੇ ਦਰਖਤ ਹੁੰਦੇ ਨੇ ਰਾਜਸਥਾਨ ਦੇ ਵਿੱਚ, ਸੋ ਇਸ ਪ੍ਰਕਾਰ ਉਹਨਾਂ ਨੂੰ ਉਹ ਬੜੀਆਂ ਪਿਆਰੀਆਂ ਲੱਗਦੀਆਂ, ਹਰੀਆਂ ਹਰੀਆਂ ਪੱਤੀਆਂ ਜੀਆਂ ਤੋੜ ਤੋੜ ਕੇ ਊਠ ਉਹਨਾਂ ਤੋਂ ਖਾਂਦਾ, ਵੇਲਾਂ ਤੋਂ ਬਹੁਤ ਖੁਸ਼ ਹੁੰਦਾ। ਉੱਚੀਆਂ ਉੱਚੀਆਂ ਖਾਣੀਆਂ ਵੀ ਉਹਨੂੰ ਸੌਖੀਆਂ, ਅਤੇ ਥੱਲਿਓਂ ਘਾਹ ਚਰਨਾ ਔਖਾ ਹੁੰਦਾ, ਇਸ ਕਰਕੇ ਉਹਨੂੰ ਉਹ ਜਿਵੇਂ ਪਿਆਰੀਆਂ ਲੱਗਦੀਆਂ। ਕਹਿੰਦੇ ਹਰੇਕ ਦੇ ਪ੍ਰਮਾਣ ਦੇਣਗੇ, ਜਿਉਂ ਪੁਰੰਕ ਨਿਸ ਨਾਦ ਬਾਲਹਾ ਤਿਉਂ ਮੇਰਾ ਮਨ ਰਾਮਈਆ। ਜਿਵੇਂ ਕੁਰੰਕ ਹੁੰਦਾ ਹਿਰਨ, ਹਿਰਨ ਨੂੰ ਨਿਸ ਹੁੰਦਾ ਰਾਤ ਦੇ ਸਮੇਂ, ਘੰਟੇ ਹੇੜੇ ਦਾ ਜਿਹੜਾ ਨਾਦ ਹੁੰਦਾ ਸ਼ਬਦ, ਚਾਂਦ ਚਾਂਦਨੀ ਰਾਤ ਪੂਰਨਮਾਸ਼ੀ ਦੀ ਰਾਤ ਨੂੰ ਉਹ ਪਕੜਦੇ ਜਦੋਂ, ਬਾਲਹਾ ਤੋਂ ਭਾਵ ਉਹਨੂੰ ਪਿਆਰਾ ਲੱਗਦਾ। ਕਹਿੰਦੇ ਤਿਉਂ ਮੇਰਾ ਮਨ ਰਾਮਈਆ, ਇਵੇਂ ਮੇਰੇ ਮਨ ਵਿੱਚ ਰਾਮਈਆ ਜੋ ਪਰਮੇਸ਼ਰ ਜੀ ਹਨ ਉਹਨਾਂ ਦਾ ਨਾਮ ਮੈਨੂੰ ਬਹੁਤ ਹੀ ਪਿਆਰਾ ਲੱਗਦਾ। ਸੰਸਾਰੀ ਪ੍ਰਮਾਣ ਦੇ ਕੇ ਆਪਾਂ ਨੂੰ ਕਈ ਤਰ੍ਹਾਂ ਨਾਲ ਸਮਝਾਉਂਦੇ ਨੇ। ਸੋ ਹਰੇਕ ਇਲਾਕੇ ਦੀ ਗੱਲ ਕੀਤੀ ਹੈ, ਜਿਵੇਂ ਰਾਜਸਥਾਨ ਵਾਲਿਆਂ ਦੀ ਗੱਲ ਕੀਤੀ, ਇਵੇਂ ਜੰਗਲੀ ਇਲਾਕਿਆਂ 'ਚ ਹਰਨ ਦੀ ਗੱਲ ਆ ਗਈ। ਤੇਰਾ ਨਾਮ ਰੂੜੋ ਰੂਪ ਰੂੜੋ ਅਤਰੰਗ ਰੂੜੋ ਮੇਰੋ ਰਾਮਈਆ ਰਹਾਉ। ਸੋ ਫਰਮਾਉਂਦੇ ਹਨ, ਹੇ ਮੇਰੇ ਰਾਮ ਪਰਮੇਸ਼ਰ, ਤੇਰਾ ਨਾਮ ਜਿਹੜਾ ਨਾ ਬੜਾ ਹੀ ਰੂੜੋ ਤੋਂ ਭਾਵ ਸੁੰਦਰ ਹੈ, ਤੇਰਾ ਰੂਪ ਜਿਹੜਾ ਹੈ ਆਕਾਰ ਉਹ ਵੀ ਬੜਾ ਰੂੜੋ ਤੋਂ ਭਾਵ ਸੁੰਦਰ ਹੈ, ਰੰਗ ਵੀ ਤੁਹਾਡਾ ਜਿਹੜਾ ਬਹੁਤਾ ਹੀ ਬਹੁਲਤਾ ਕਰਕੇ ਰੂੜੋ ਤੋਂ ਭਾਵ ਸੁੰਦਰ ਹੈ। ਅਤ ਰੰਗ ਰੂੜੋ ਤੋਂ ਭਾਵ ਬਹੁਤਾ ਹੀ ਜ਼ਿਆਦੇ ਅਤਸ਼ਹਿ ਕਰਕੇ ਕਹੀਏ। ਜਿਉਂ ਧਰਨੀ ਕਉ ਇੰਦਰ ਬਾਲਹਾ ਕੁਸੁਮ ਬਾਸ ਜੈਸੇ ਭਵਰਲਾ, ਜਿਵੇਂ ਧਰਤੀ ਨੂੰ ਜਿੱਥੇ ਪਾਣੀ ਨਹੀਂ ਮਿਲਦਾ ਧਰਤੀ ਨੂੰ ਇੰਦਰ ਭਾਵ ਬੱਦਲ ਬਾਲਹਾ ਪਿਆਰਾ ਲੱਗਦਾ ਇੰਦਰ, ਅਤੇ ਜਿਵੇਂ ਭਵਰਲਾ ਭੌਰਿਆਂ ਨੂੰ ਫੁੱਲਾਂ ਦੀ ਬਾਸ ਹੁੰਦੀ ਸੁਗੰਧੀ ਬੜੀ ਪਿਆਰੀ ਲੱਗਦੀ ਹੈ। ਜਿਉਂ ਕੋਕਿਲ ਕਉ ਅੰਬ ਬਾਲਹਾ ਤਿਉਂ ਮੇਰਾ ਮਨ ਰਾਮਈਆ, ਜਿਵੇਂ ਕੋਇਲ ਨੂੰ ਅੰਬ ਦਾ ਜਿਹੜਾ ਬੂਰ ਹੈ ਨਾ ਬਾਲਹਾ ਉਹ ਪਿਆਰਾ ਲੱਗਦਾ ਹੈ, ਕਹਿੰਦੇ ਇਵੇਂ ਮੇਰੇ ਮਨ ਦੇ ਵਿੱਚ ਰਮਈਏ ਦਾ ਨਾਮ ਬਹੁਤ ਹੀ ਪਿਆਰਾ ਲੱਗ ਰਿਹਾ। ਚੱਕਵੀ ਕਉ ਜੈਸੇ ਸੂਰ ਬਾਲਹਾ ਮਾਨ ਸਰੋਵਰ ਹੰਸਲਾ, ਜਿਵੇਂ ਚੱਕਵੀ ਨੂੰ ਸੂਰਜ ਬਾਲਹਾ ਤੋਂ ਭਾਵ ਪਿਆਰਾ ਲੱਗਦਾ, ਅਤੇ ਹੰਸਲਾ ਜਿਹੜਾ ਹੰਸਾਂ ਨੂੰ ਮਾਨ ਸਰੋਵਰ ਬੜਾ ਪਿਆਰਾ ਲੱਗਦਾ। ਜਿਉਂ ਤਰਨੀ ਕਉ ਕੰਤ ਬਾਲਹਾ ਤਿਉਂ ਮੇਰਾ ਮਨ ਰਾਮਈਆ, ਜਿਵੇਂ ਪਤੀ ਵਰਤ ਤਰਨੀ ਹੁੰਦੀ ਇਸਤਰੀ ਉਹਨੂੰ ਕਉ ਤੋਂ ਭਾਵ ਨੂੰ ਆਪਣਾ ਪਤੀ ਬਾਲਹਾ ਲੱਗਦਾ, ਬਹੁਤਾ ਪਿਆਰਾ ਲੱਗਦਾ, ਇਵੇਂ ਹੀ ਕਹਿੰਦੇ ਮੇਰੇ ਮਨ ਵਿੱਚ ਰਮਈਏ ਦਾ ਨਾਮ ਪਿਆਰਾ ਲੱਗਦਾ। ਇਹ ਹੁਣ ਗ੍ਰਿਸਤੀਆਂ ਨੂੰ ਉਦਾਹਰਣ ਦੇ ਤੀ, ਜਿਹਨੂੰ ਜਿਹੇ ਜਿਹੇ ਉਦਾਹਰਣ ਪਤਾ ਵੀ ਉਸ ਢੰਗ ਨਾਲ ਉਦਾਹਰਣਾਂ ਦੇ ਦਿੱਤੀਆਂ ਹਨ। ਬਾਰਿਕ ਕਉ ਜੈਸੇ ਖੀਰ ਬਾਲਹਾ ਚਾਤ੍ਰਿਕ ਮੁੱਖ ਜੈਸੇ ਜਲ ਧਰਾ, ਜਿਵੇਂ ਬਾਰਿਕ ਬੱਚੇ ਨੂੰ ਜਿਹੜੀ ਖੀਰ ਦੁੱਧ ਬਾਲਹਾ ਤੋਂ ਭਾਵ ਪਿਆਰਾ ਲੱਗਦਾ, ਇਸੇ ਪ੍ਰਕਾਰ ਹੀ ਚਾਤ੍ਰਿਕ ਜਿਹੜਾ ਹੁੰਦਾ ਉਹਨੂੰ ਬੱਦਲ ਬੜਾ ਚੰਗਾ ਲੱਗਦਾ, ਬਹੁਤਾ ਪਿਆਰਾ ਲੱਗਦਾ। ਇਹ ਪਪੀਹੇ ਨੂੰ ਵੀ ਹੁਣ ਸਵਾਂਤੀ ਬੂੰਦ ਮੇਰੇ ਸੋ ਉਹ ਸਿਰ ਦੇ ਉੱਤੇ ਸੁਰਾਖ ਦੇ ਵਿੱਚ ਪਵੇਗੀ, 6 ਮਹੀਨੇ ਲਈ ਸ਼ਾਂਤੀ ਹੋ ਜਾਣੀ ਮਨ ਦੇ ਵਿੱਚ। ਤੋ ਇਸ ਤਰ੍ਹਾਂ ਸਾਰੇ ਪ੍ਰਮਾਣ ਦਿੱਤੇ ਹਨ। ਮਛਲੀ ਕਉ ਜੈਸੇ ਨੀਰ ਬਾਲਹਾ ਤਿਉ ਮੇਰਾ ਮਨ ਰਾਮਈਆ। ਜਿਵੇਂ ਮੱਛੀ ਨੂੰ ਨੀਰ ਹੁੰਦਾ ਬਾਲਹਾ, ਪਾਣੀ ਬੜਾ ਪਿਆਰਾ ਲੱਗਦਾ, ਸੋ ਇਸੇ ਪ੍ਰਕਾਰ ਇਵੇਂ ਮੇਰੇ ਮਨ ਦੇ ਅੰਦਰ ਨਾ ਰਮਈਏ ਦਾ, ਪਰਮਾਤਮਾ ਦਾ ਨਾਮ ਜਿਹੜਾ ਹੈ ਉਹ ਬਹੁਤਾ ਹੀ ਪਿਆਰਾ ਲੱਗ ਰਿਹਾ ਮੈਨੂੰ, ਜਿਉਂ ਮੱਛਲੀ ਬਿਨ ਪਾਣੀ ਹੈ ਰਹਿ ਨਾ ਕਿਤਾ ਉਪਾਏ। ਸੋ ਇਸੇ ਪ੍ਰਕਾਰ ਜਿਉਂ ਮੱਛਲੀ ਬਿਨ ਨੀਰ ਹੈ ਬਿਨ ਸਹਿ ਤਿਉਂ ਨਾਮ ਹੈ ਬਿਨ ਮਰ ਜਾਈ। ਤਾਂ ਮਹਾਰਾਜ ਨੇ ਵੀ ਇਹ ਪ੍ਰਮਾਣ ਦਿੱਤੇ ਹਨ। ਅੱਗੇ ਚੱਲ ਕੇ ਸ਼ਰਵਣ ਕਰਾਂਗੇ ਜੈਸਰੀ ਦੀ ਵਾਰ ਦੇ ਵਿੱਚ, ਜਿਉਂ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ, ਬੂੰਦ ਵਿਹੂਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੈ, ਨਾਦ ਕੁਰੰਕ ਕਹਿ ਬੇਧਿਆ ਸਨਮੁਖ ਉਠਤਾਵੈ, ਭਾਵਰ ਲੋਭੀ ਕੁਸਮ ਬਾਸ ਕਾ ਮਿਲਾਪ ਬੰਧਾਵੈ, ਤਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਗਾਵੈ। ਸਾਧਿਕ ਸਿੱਧ ਸਗਲ ਮੁਨ ਚਾਹ ਹੈ ਬਿਰਲੇ ਕਾਹੂ ਡੀ ਠੁੱਲਾ। ਸਾਰੇ ਸਾਧਨ ਕਰਨ ਵਾਲੇ ਸਾਧਕ ਜਿਹੜੇ ਜਗਿਆਸੂ ਹੈ, 84 ਸਿੱਧ ਹੈ ਅਤੇ ਮੰਨਣਸ਼ੀਲ ਜਿਹੜੇ ਮੁਨੀ ਨੇ, ਇਹ ਸਾਰੇ ਉਹ ਵਾਹਿਗੁਰੂ ਦੇ ਨਾਂ ਨੂੰ ਚਾਹੁੰਦੇ ਤਾਂ ਹਨ। ਕਹਿੰਦੇ ਕਾਹੂ ਤੋਂ ਭਾਵਨਾ ਕਿਸੇ ਬਿਰਲੇ ਨਹੀਂ, ਉਹ ਪਰਮੇਸ਼ਰ ਨੂੰ ਡੀ ਠੁੱਲਾ ਹੁੰਦਾ ਦੇਖਿਆ ਭਾਈ। ਸਗਲ ਭਵਨ ਤੇਰੋ ਨਾਮ ਬਾਲਹਾ ਤਿਉ ਨਾਮੇ ਮਨ ਬੀਠਲਾ। ਭਗਤ ਨਾਮਦੇਵ ਜੀ ਫਰਮਾਉਂਦੇ ਸਾਰੇ ਭਵਨਾਂ ਵਿੱਚ ਜਿੰਨਾ ਕੁ ਤੇਰਾ ਨਾਮ ਲੋਕਾਂ ਨੂੰ ਪਿਆਰਾ ਹੈ, ਓਨਾ ਹੀ ਇੱਕ ਮੈਂ ਨਾਮਦੇਵ ਦੇ ਮਨ ਵਿੱਚ ਬੀਠਲਾ, ਤੇਰਾ ਨਾਮ ਪਿਆਰਾ ਹੈ ਪਰਮੇਸ਼ਰ ਜੀ। ਸਾਰੇ ਜਿਹੜੇ 14 ਭਵਨਾਂ ਵਿੱਚ ਸਾਰੇ ਪੁਰਸ਼ਾਂ ਨੂੰ ਆਪੋ ਆਪਣਾ ਨਾਮ ਅਤੇ ਰੂਪ ਬੜਾ ਬਾਲਾ ਪਿਆਰਾ ਲੱਗਦਾ, ਸੋ ਹਰੇਕ ਨੂੰ ਆਪਦਾ ਨਾਂ ਪਿਆਰਾ ਲੱਗਦਾ। ਕਹਿੰਦੇ ਆਪਣਾ ਰੂਪ ਚੰਗਾ ਲੱਗਦਾ, ਮੈਂ ਬੜਾ ਸੋਹਣਾ, ਮੇਰਾ ਫਲਾਨਾ ਨਾਂ ਹੈ, ਸਜਾ ਸਜਾ ਕੇ ਨਾਂ ਰੱਖੇ ਜਾਂਦੇ ਨੇ। ਕਹਿੰਦੇ ਪਰ ਮੈਨੂੰ ਤਾਂ ਤੇਰਾ ਨਾਮ ਚੰਗਾ ਲੱਗਦਾ, ਹੇ ਵਾਹਿਗੁਰੂ ਤੇਰਾ ਨਾਮ ਲੈਂਦਾ ਰਹਾਂ, ਮੇਰੇ ਨਾਮ ਦੀ ਕੋਈ ਗੱਲ ਨਹੀਂ, ਮੇਰਾ ਕਾਹਦਾ ਨਾਮ ਹੈ, ਕੋਈ ਨਾਂ ਨਾ ਜਾਣਾ ਮੇਰਾ। ਸੋ ਇਸ ਪ੍ਰਕਾਰ ਹੁਣ ਅੱਗੇ ਬਖਸ਼ਿਸ਼ ਕਰਦੇ ਹਨ। 4th ਸ਼ਬਦ ਸ੍ਰੀ ਮੁੱਖ ਵਾਕ ਦੇ ਰੂਪ ਵਿੱਚ ਆਪਾਂ ਇਹ ਸ਼ਬਦ ਕਾਫੀ ਵਾਰ ਸ਼ਰਵਣ ਕਰਦੇ ਹਾਂ, ਪਰ ਇਹਦੇ ਅਰਥ ਨਾ ਆਉਣ ਕਰਕੇ ਫਿਰ ਆਪਾਂ ਨੂੰ ਕਾਫੀ ਔਖਾ ਹੁੰਦਾ। ਸੋ ਇਹ ਹੁਣ ਜਦੋਂ ਜੀ ਕਰੇ ਆਪਣਾ CD ਸੁਣ ਸਕਦੇ ਹਾਂ, ਅਤੇ ਇਸੇ ਪ੍ਰਕਾਰ ਇੰਟਰਨੈੱਟ 'ਤੇ ਕੱਢ ਕੇ ਸੁਣ ਸਕਦੇ ਹਾਂ, ਸ਼ਬਦ DVD ਦੇਖ ਸਕਦੇ ਹਾਂ। ਸੋ ਐਸਾ ਹੈ ਜਿਵੇਂ ਇੱਕ ਵਾਰ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਪਟਿਆਲੇ 1986 ਦੇ ਨੇੜੇ ਦੀ ਗੱਲ ਹੈ, ਇਹ ਦਾਸ ਦੀ ਡਿਊਟੀ ਸੀ, ਗ੍ਰੰਥੀ ਸਿੰਘ ਵਜੋਂ ਚੌਰ ਕਰ ਰਿਹਾ, ਰਹਿ ਰਾਸ ਦਾ ਪਾਠ ਕੀਤਾ, ਦੂਸਰੇ ਸਿੰਘ ਨੇ ਗ੍ਰੰਥੀ ਸਿੰਘ ਨੇ, ਦਾਸ ਨੇ ਅਰਦਾਸ ਕੀਤੀ, ਹੁਕਮਨਾਮਾ ਉਹਨੇ ਲਿਆ। ਤਾਂ ਉਸ ਵਕਤ ਕੋਈ ਪਰਿਵਾਰ ਆਇਆ ਫਰੀਦਕੋਟ ਜ਼ਿਲ੍ਹੇ ਤੋਂ, ਬਜ਼ੁਰਗ ਮਾਤਾ ਕਹਿਣ ਲੱਗੇ, ਗਿਆਨੀ ਸਿੰਘ ਜੀ ਇਹ ਜਿਹੜਾ ਸ਼ਬਦ ਤੁਸੀਂ ਪੜ੍ਹਿਆ ਇਹਦਾ ਪਤਾ ਨਹੀਂ ਲੱਗਿਆ, ਅਰਥ ਤਾਂ ਦੱਸੋ। ਉਹ ਵਿਚਾਰਾ ਸਿੱਧਾ ਸਾਦਾ ਸੀਗਾ, ਖੱਬਾ ਸੱਜਾ ਦੇਖ ਕੇ ਤਾਂ ਮੈਂ ਆ ਗਿਆ। ਕਹਿੰਦੇ ਆ ਗਿਆ ਇਹਨੂੰ ਪਤਾ, ਉਹ ਚੌਰ ਰੱਖ ਕੇ ਭੱਜਣ ਦੀ ਕੀਤੀ ਉਹਨੇ। ਮੈਂ ਉਹਨੂੰ ਰੋਕ ਲਿਆ, ਮੈਂ ਗੱਲ ਸੁਣ, ਗ੍ਰੰਥੀ ਬਣਨ ਦਾ ਸ਼ੌਂਕ ਹੈ, ਮਾੜਾ ਮੋਟਾ ਕੋਈ ਹੁਕਮਨਾਮੇ ਦੇ ਅਰਥ ਹੀ ਯਾਦ ਕਰ ਲਿਆ ਕਰੋ, ਇੰਨੀ ਇੰਨੀ ਦੂਰੋਂ ਸੰਗਤ ਆਉਂਦੀ ਸੁਣ ਲਿਆ ਕਰੋ। ਕਹਿੰਦਾ ਇਹ ਤਾਂ ਤੁਹਾਡਾ ਹੀ ਕੰਮ ਹੈ ਜੀ, ਇਹ ਸਾਡੀ ਸਮਝ ਨਹੀਂ ਆਉਂਦਾ। ਕਿਉਂਕਿ ਇਸ ਪ੍ਰਕਾਰ ਇਹੋ ਜਿਹੇ ਕਈ ਮਹਿੰਗੇ ਸ਼ਬਦ ਨੇ ਹੁਕਮਨਾਮੇ ਦੇ ਰੂਪ ਵਿੱਚ ਜਿਨ੍ਹਾਂ ਦਾ ਅਰਥ ਨਹੀਂ ਸਮਝ ਲੱਗਦਾ। ਸੋ ਇੱਕ ਦਿਨ ਭਗਤ ਨਾਮਦੇਵ ਜੀ ਨੇ ਆਪਣੇ ਗੁਰੂ ਗਿਆਨ ਦੇਵ ਜੀ ਕੋਲ ਬੇਨਤੀ ਕੀਤੀ ਕਿ ਮਹਾਰਾਜ ਜੀ, ਇਹ ਜਿਹੜੀ ਜਗਤ ਦੀ ਉਤਪਤੀ ਕਿਵੇਂ ਹੋਈ ਹੈ? ਉਸ ਵਕਤ ਉਹਨਾਂ ਨੇ ਗਿਆਨ ਦੇਵ ਜੀ ਨੇ ਬਚਨ ਕੀਤਾ, ਹੇ ਪਿਆਰੇ ਸ਼ਿਸ਼, ਭਾਈ ਜਗਤ ਦੀ ਜਿਹੜੀ ਉਤਪਤੀ ਵਿੱਚ ਕਈ ਕਾਰਨ ਨੇ, ਸੋ ਹੁਣ ਤੁਸੀਂ ਇਹਦੇ ਅੰਤਰੀ ਭਾਵ ਨੇ ਔਰ ਸਿੱਧੇ ਤੌਰ 'ਤੇ ਵੀ ਦੱਸਣਗੇ। ਪਹਿਲ ਪੁਰੀਏ ਪੁੰਡਰਕ ਬਨਾ, ਫਰਮਾਉਂਦੇ ਹਨ ਪੁਰਾਣਕ ਮਤ ਅਨੁਸਾਰ ਤੈਨੂੰ ਦੱਸਦੇ ਹਾਂ, ਪਹਿਲੇ ਪੁਰੀਏ ਤੋਂ ਭਾਵ ਹੁੰਦਾ, ਪਹਿਲ ਪੁਰੀਏ ਹੁੰਦਾ ਪਹਿਲਾਂ ਜਿਹੜਾ ਨਾ ਪੁਰੀਏ ਭਾਵ ਪੂਰਨ ਪਰਮਾਤਮਾ ਤੋਂ, ਪੁੰਡਰਕ ਹੈਗਾ ਕਮਲ ਫੁੱਲ, ਬਨਾ ਹੁੰਦਾ ਬਣਿਆ ਚਿੱਟੇ ਰੰਗ ਦਾ, ਸੋ ਕਮਲ ਫੁੱਲ ਜਿਹੜਾ ਸੀ ਉਹ ਬਣਿਆ। ਤਾਚੇ ਹੰਸਾ ਸਗਲੇ ਜਨਾ, ਤਾਚੇ ਉਸ ਕਮਲ ਫੁੱਲ ਤੋਂ ਹੰਸ ਦੀ ਸਵਾਰੀ ਕਰਨ ਵਾਲਾ ਬ੍ਰਹਮਾ ਪੈਦਾ ਹੋਇਆ, ਬ੍ਰਹਮਾ ਤੋਂ ਫਿਰ ਸਾਰੇ ਜਿਹੜੇ ਜਨ ਸੀ ਉਹ ਪੈਦਾ ਹੋਏ। ਅਥਵਾ ਇਉਂ ਵੀ ਕਹਿੰਦੇ ਕਿ ਪਹਿਲੇ ਪਰਮਾਤਮਾ ਤੋਂ ਪੁਰੀਏ, ਪੁਰੀਆਂ ਵਾਲਾ ਪੁਰੀਆਂ ਰਚਣ ਵਾਲਾ ਵਿਸ਼ਨੂੰ ਹੋਇਆ, ਵਿਸ਼ਨੂੰ ਤੋਂ ਫਿਰ ਪੁੰਡਰਕ ਭਾਵ ਕਮਲ ਫੁੱਲ ਜਿਹੜਾ ਬਨਾ ਤੋਂ ਭਾਵ ਬਣਿਆ, ਉਸ ਕਮਲ ਫੁੱਲ ਤੋਂ ਹੰਸ ਦੀ ਸਵਾਰੀ ਕਰਨ ਵਾਲਾ ਬ੍ਰਹਮਾ, ਅਤੇ ਬ੍ਰਹਮਾ ਤੋਂ ਫਿਰ ਜਿਹੜੇ ਸਾਰੇ ਸੇਵਕ ਜਨ ਨੇ ਸ੍ਰਿਸ਼ਟੀ ਹੈ ਇਹ ਪੈਦਾ ਹੋਈ ਹੈ। ਕ੍ਰਿਸ਼ਨਾ ਤੇ ਜਾਨਉ ਹਰ ਹਰ ਨਾਚੰਤੀ ਨਾਚਨਾ। ਇਸ ਪ੍ਰਕਾਰ ਇਹ ਪਾਵਨ ਬਚਨ ਫਰਮਾਉਂਦੇ ਹਨ। ਹੁਣ ਸਾਂਖ ਮਤ ਵਾਲੇ ਕੀ ਕਹਿੰਦੇ ਨੇ? ਉਹ ਕਹਿੰਦੇ ਨੇ ਹਰ ਪ੍ਰਕਾਰ ਦੀ ਜੋ ਨਾਚਨਾ ਤੋਂ ਭਾਵ ਸ੍ਰਿਸ਼ਟੀ ਹੈ, ਹਰ ਇੱਕ ਪ੍ਰਕਾਰ ਨਾਲ ਇਹ ਨਾਚੰਤੀ ਭਾਵ ਨੱਚ ਰਹੀ ਹੈ। ਕ੍ਰਿਸ਼ਨਾ ਤੇ ਨਾਚ ਜਾਨਉ ਹਰ ਹਰ ਨਾਚੰਤੀ ਨਾਚਨਾ। ਨਾਚਨਾ ਕਹਿੰਦੇ ਪਿੱਛੋਂ ਲਓ ਪੰਗਤੀ ਦੇਖੋ, ਨਾਚਨਾ ਹੁੰਦੀ ਸ੍ਰਿਸ਼ਟੀ, ਹਰ ਇੱਕ ਪ੍ਰਕਾਰ ਨਾਲ ਨਾਚੰਤੀ ਹੁੰਦੀ ਨੱਚ ਰਹੀ ਹੈ, ਹਰ ਤੋਂ ਲੈਣਾ ਹਰ ਇੱਕ ਪ੍ਰਕਾਰ ਨਾਲ। ਇਹ ਕ੍ਰਿਸ਼ਨਾ ਤੇ ਜਾਨਉ ਤੋ ਕ੍ਰਿਸ਼ਨਾ ਕੌਣ ਹੈ? ਜੋ ਜਾਨਉ, ਜਾਨਉ ਤੋਂ ਪ੍ਰਧਾਨ ਤੋਂ ਉਤਪਤ ਹੋਈ ਜਾਨਣਾ ਕਰ, ਕ੍ਰਿਸ਼ਨਾ ਤੋਂ ਪਾਪ ਪ੍ਰਧਾਨ ਜੋ ਪਰਮੇਸ਼ੁਰ ਹੈ ਜਾਂ ਮਾਇਆ ਦੇ ਰਾਹੀਂ ਹੋਈ ਹੈ। ਕਿਵੇਂ ਹੋਈ? ਹੁਣ ਵਿਦਾਂਤ ਮਤ ਅਨੁਸਾਰ ਦੱਸਦੇ ਨੇ, ਪਹਿਲ ਪੁਰਸਾ ਬਿਰਾ। ਸੋ ਇਸ ਪ੍ਰਕਾਰ ਫਰਮਾਉਂਦੇ ਹਨ ਕਿ ਪਹਿਲੇ ਪੁਰਸਾ, ਪੁਰਸ਼ ਕੌਣ? ਪਰਮਾਤਮਾ ਤੋਂ ਬਿਰਾ ਕਹਿੰਦੇ ਬਾਣੀ ਨੂੰ, ਬਾਣੀ ਹੋਈ ਪਰਮਾਤਮਾ ਤੋਂ। ਕਿਹੜੀ? ਏਕੋ ਹੰਗ ਬਹੁ ਸਿਆਮ ਪਰ ਜਾਏ, ਇੱਕ ਬਾਣੀ। ਮਹਾਰਾਜ ਨੇ ਕਿਹਾ ਉਹ ਪ੍ਰਥਮੈ ਓਂਕਾਰ ਤਿੰਨ ਕਹਾ ਸੋ ਤੁਨਪੂਰ ਜਗਤ ਮੋਰਹਾ। ਮਹਾਰਾਜ ਨੇ ਜਪਜੀ ਸਾਹਿਬ 'ਚ ਫਰਮਾਇਆ, ਕੀਤਾ ਵਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰੀਆਓ। ਇਉਂ ਪਹਿਲਾਂ ਬਾਣੀ ਹੋਈ, ਅਥੋਨ ਪੁਰਸਾ ਦਮਰਾ। ਸੋ ਵਿਦਾਂਤ ਮਤ ਅਨੁਸਾਰ ਅਥੋਨ ਹੁੰਦਾ ਉਹਦੇ ਤੋਂ, ਫਿਰ ਉਪਰੰਤ ਪੁਰਸਾ ਹੁੰਦਾ ਪਰਮਾਤਮਾ ਤੋਂ, ਦਮਰਾ, ਦਮਰਾ ਕਹੀਏ ਦਮੜਾ, ਦਮੜੇ ਨੂੰ ਕਹੀਏ ਮਾਇਆ, ਜਾਂ ਕਹਿ ਲਓ ਤ੍ਰਿਧਾ ਹੰਕਾਰ ਹੋਇਆ। ਫਿਰ ਇਹ ਥੋੜ੍ਹੀ ਜਿਹੀ ਔਖੀ ਆਉਣੀ ਹੈ ਵਿਦਾਂਤ ਮਤ ਦੀ, ਕਿਉਂਕਿ ਗੱਲ ਆ ਜਾਂਦੀ ਜਦੋਂ ਅਸ ਗਾ ਅਸ, ਉਸ ਗਾ ਹਰ ਕਾ ਬਾਗਰਾ। ਇਸ ਤਰ੍ਹਾਂ ਇਹ ਬਚਨ ਫਰਮਾਉਂਦੇ ਹਨ, ਅਸ ਗਾ ਅਸ ਉਸ ਗਾ। ਵਿਦਾਂਤ ਮਤ ਅਨੁਸਾਰ ਸੋ ਇਹ ਜਗ੍ਹਾ ਵਿਦਾਂਤੀਆਂ ਦੇ ਵੀ ਤਿੰਨ ਮਤ ਦੱਸੇ ਨੇ। ਜਗਤ ਦੀ ਉਤਪਤੀ ਵਿੱਚ ਵਿਦਾਂਤੀਆਂ ਦੇ 360 ਮਤ ਨੇ ਵੈਸੇ, ਪਰ ਇੱਥੇ ਤਿੰਨ ਹੀ ਮਤ ਕਥਨ ਕੀਤੇ ਅਲੱਗ ਅਲੱਗ। ਪਹਿਲ ਪੁਰਸਾ ਬਿਰਾ ਇਹ ਵੀ ਵਿਦਾਂਤ ਦਾ ਮਤ ਹੈ, ਅਤੇ ਦੂਸਰਾ ਥੋਨ ਪੁਰਸਾ ਦਮਰਾ ਇਹ ਵੀ ਵਿਦਾਂਤ ਦਾ ਮਤ ਹੈ, ਤੀਸਰਾ ਵੀ ਅਸ ਗਾ ਅਸ ਉਸ ਗਾ ਹਰ ਕਾ ਬਾਗਰਾ। ਤੋ ਵਿਦਾਂਤ ਮਤ ਅਨੁਸਾਰ ਅਸ ਗਾ ਹੁੰਦਾ ਮਾਇਆ ਦਾ, ਜਿਸ ਵੇਲੇ ਉਸ ਗਾ ਉਹਦੇ 'ਚ ਕਿਹਦੇ ਜੀ ਪਰਮਾਤਮਾ ਨਾਲ ਅਸ ਤੋਂ ਭਾਵ ਹੁੰਦਾ ਮਿਲਾਪ ਹੋਇਆ, ਤਾਂ ਇਹ ਹਰੀ ਦਾ ਸੰਸਾਰ ਬਾਗ ਉਤਪੰਨ ਹੋਇਆ ਹੈ। ਅਸ ਗਾ ਅਸ ਉਸ ਗਾ, ਅਤੇ ਅਸ ਗਾ ਹੁੰਦੀ ਭਾਵ ਮਾਇਆ ਦਾ ਜਿਸ ਵੇਲੇ, ਸੋ ਉਸ ਗਾ ਪਹਿਲਾਂ ਲੈਣਾ, ਅਸ ਬਾਅਦ ਵਿੱਚ ਲੈਣਾ। ਉਸ ਗਾ ਕੌਣ? ਉਸ ਪਰਮਾਤਮਾ ਵਿੱਚ ਅਸ ਹੁੰਦਾ ਮਿਲਾਪ ਹੋਇਆ, ਫਿਰ ਇਹ ਸੰਸਾਰ ਹਰ ਕਾ ਬਾਗਰਾ, ਫਿਰ ਹਰੀ ਦਾ ਬਾਗ ਸੰਸਾਰ ਜਿਹੜਾ ਪਰਮੇਸ਼ਰ ਨੇ ਰਚਨਾ ਕੀਤਾ ਹੈ। ਫਿਰ ਨਾਮਦੇਵ ਜੀ ਨੇ ਬੇਨਤੀ ਕੀਤੀ, ਇਹਨਾਂ ਸਾਰਿਆਂ 'ਚੋਂ ਅਸਲੀ ਮਤ ਕਿਹੜਾ ਜੀ? ਤੋ ਇਸ ਵਕਤ ਗਿਆਨ ਦੇਵ ਜੀ ਨੇ ਕਿਹਾ, ਤੈਨੂੰ ਪਹਿਲੇ ਕਿਹਾ ਸੀ ਕਿ ਜਗਤ ਦੀ ਉਤਪਤੀ ਵਿੱਚ ਬਹੁਤ ਮਤ ਭੇਦ ਨੇ। ਫਿਰ ਨਾਮਦੇਵ ਜੀ ਨੇ ਬੇਨਤੀ ਕੀਤੀ ਇਸ ਪ੍ਰਕਾਰ, ਪਹਿਲ ਪੁਰੀਏ ਪੁੰਡਰ ਕਵਨਾ। ਅਸਲ ਤਾਂ ਪਾਠ ਉਹੀ ਹੈ ਪੁੰਡਰ ਕਵਨਾ, ਪਰ ਇਉਂ ਅਰਥ ਕਰਨ ਵੇਲੇ ਇਹਨਾਂ ਚੀਜ਼ਾਂ ਨੂੰ ਧਿਆਨ ਰੱਖਣਾ। ਪੁਰੀਏ ਪੂਰਨ ਪਰਮਾਤਮਾ ਤੋਂ ਪਹਿਲੇ, ਕਵਨਾ ਤੋਂ ਭਾਵ ਕੌਣ, ਪੁੰਡਰ ਹੁੰਦਾ ਪ੍ਰਕਾਸ਼ਿਆ ਪਹਿਲਾਂ ਕੌਣ। ਤਾਂ ਗੁਰੂ ਗਿਆਨ ਦੇਵ ਜੀ ਕਹਿਣ ਲੱਗੇ, ਤੂੰ ਆਪਣੇ ਹਿਰਦੇ 'ਚ ਕੀ ਨਿਸ਼ਚੇ ਕੀਤਾ? ਤਾਂ ਨਾਮਦੇਵ ਜੀ ਕਹਿਣ ਲੱਗੇ, ਤਾਚੇ ਹੰਸਾ ਸਗਲੇ ਜਨਾ। ਕਹਿਣ ਲੱਗੇ, ਮੈਂ ਤਾਂ ਇਹ ਨਿਸ਼ਚੇ ਕੀਤਾ ਤਾਚੇ ਭਾਈ ਤਿਸ ਪੂਰਨ ਪਰਮਾਤਮਾ ਤੋਂ, ਹੰਸ ਜਾਂ ਹੰਸ ਦੀ ਸਵਾਰੀ ਕਰਨ ਵਾਲਾ ਨਾ, ਹੰਸ ਵਾਲਾ ਕੌਣ? ਬ੍ਰਹਮਾ ਹੋਇਆ। ਫਿਰ ਅੱਗੋਂ ਤੋਂ ਸਾਰੇ ਜਿਹੜੇ ਜਨ ਨੇ, ਜੀਵ ਨੇ, ਉਤਪੰਨ ਹੋਏ, ਪੈਦਾ ਹੋਏ ਨੇ। ਤਾਂ ਗੁਰੂ ਗਿਆਨ ਦੇਵ ਜੀ ਨੇ ਕਿਹਾ, ਇਹ ਮਤ ਠੀਕ ਨਹੀਂ। ਕ੍ਰਿਸ਼ਨਾ ਤੇ ਜਾਨਉ ਹਰ ਹਰ ਨਾਚੰਤੀ ਨਾਚਨਾ। ਸੋ ਜਾਨਉ ਪਾਠ ਕਰਨਾ, ਊੜੇ ਨੂੰ ਦਲੈਂਕੜੇ ਨੇ, ਕ੍ਰਿਸ਼ਨਾ ਤੇ ਜਾਨਉ ਇੱਥੇ ਹੀ ਵਿਸ਼ਰਾਮ ਹੈ। ਕਹਿੰਦੇ ਹਰ ਪ੍ਰਕਾਰ ਦੀ ਨਾਚਨਾ ਹੁੰਦੀ ਸ੍ਰਿਸ਼ਟੀ, ਸ੍ਰਿਸ਼ਟੀ ਜੋ ਹਰ ਇੱਕ ਪ੍ਰਕਾਰ ਨਾਲ ਨਾਚੰਤੀ ਨੱਚ ਰਹੀ ਹੈ, ਇਹ ਕ੍ਰਿਸ਼ਨਾ ਤੇ ਜਾਨਉ। ਕ੍ਰਿਸ਼ਨਾ ਕੌਣ ਜੀ? ਕਹਿੰਦੇ ਮਾਇਆ। ਸੋ ਕ੍ਰਿਸ਼ ਕੌਣ ਹੈ? ਹਨੇਰਾ ਨਹੀਂ ਹੈ ਜੀ, ਹਨੇਰਾ ਉਹ ਕੌਣ ਹੈ? ਪਰਮੇਸ਼ਰ। ਮਾਇਆ ਸਬਲ ਤੋਂ ਜਾਨਣਾ ਕਰ। ਇਸ ਕਰਕੇ ਜਿਸ ਮਾਇਆ ਸਬਲ ਤੋਂ ਸਾਰੇ ਜਗਤ ਦੀ ਉਤਪਤੀ ਹੋ ਰਹੀ ਹੈ, ਉਹਦੀ ਪ੍ਰਾਪਤੀ ਕਿਵੇਂ ਹੋਵੇ? ਮਾਇਆ ਦੇ ਸਹਿਤ ਜਿਹੜਾ ਈਸ਼ਵਰ ਉੱਤਰ ਦਿੰਦੇ ਹੋਏ ਫਰਮਾਉਂਦੇ ਨੇ, ਪਹਿਲ ਪੁਰੀਏ ਪੁੰਡਰਕ ਵਨਾ। ਸਾਰਿਆਂ ਸਾਧਨਾਂ ਤੋਂ ਪਹਿਲਾਂ ਜਿਹੜਾ ਅੰਤਹਿਕਰਨ ਰੂਪ ਪੂਰੀ ਹੈ ਨਾ, ਪੂਰੀ ਨੂੰ ਪੁੰਡਰਕ ਹੁੰਦਾ ਕੌਲ ਫੁੱਲ ਦੇ, ਵਨਾ ਹੁੰਦਾ ਰੰਗ ਵਾਂਗੂ ਚਿੱਟਾ ਕਰ, ਕਿਉਂਕਿ ਕਮਲ ਫੁੱਲ ਚਿੱਟਾ ਸਭ ਤੋਂ ਪਹਿਲਾਂ ਬਣਿਆ, ਕਿਉਂਕਿ ਅੰਤਹਿਕਰਨ ਦੇ ਵਿੱਚ ਤਿੰਨ ਦੋਸ਼ ਹੁੰਦੇ ਨੇ, ਇੱਕ ਮਲ, ਦੂਸਰਾ ਵਿਖੇਪ, ਤੀਸਰਾ ਅਵਰਨ। ਨਿਸ਼ਕਾਮ ਕਰਮ ਉਪਾਸ਼ਨਾ ਦੁਆਰਾ ਇਸ ਪ੍ਰਕਾਰ ਜਿਹੜਾ ਮੈਲ ਅਤੇ ਵਿਖੇਪ ਨੂੰ ਦੂਰ ਕਰੇ, ਮਲ, ਵਿਖੇਪ, ਅਵਰਨ ਇਹਨਾਂ ਨੂੰ ਦੂਰ ਕਰਨਾ। ਕਿਵੇਂ? ਕਹਿੰਦੇ ਜਿਵੇਂ ਨਿਸ਼ਕਾਮ ਕਰਮ ਦੇ ਨਾਲ ਮਲ ਦੂਰ ਕਰਨੀ ਆ ਉਪਾਸ਼ਨਾ ਨਾਲ, ਫਿਰ ਇਸੇ ਪ੍ਰਕਾਰ ਜਿਹੜਾ ਦੂਰ ਕਰਨਾ ਤੋ ਫਿਰ ਇਹ ਵਿਖੇਪ ਜਿਹੜੀ ਦੂਰ ਕਰਨੀ ਆ ਮਨ ਦੇ ਅੰਦਰੋਂ ਨਾਨਾਪਣਾ, ਤਾਂ ਫਿਰ ਅਵਰਨ ਹੁੰਦਾ, ਫਿਰ ਪੜਦਾ ਜਿਹੜਾ ਪਿਆ ਹੁੰਦਾ ਦਿਮਾਗ ਦੇ ਉੱਤੇ। ਇਹ ਕਰਮ ਉਪਾਸ਼ਨਾ ਗਿਆਨ ਦੇ ਦੁਆਰਾ ਇਹਨਾਂ ਚੀਜ਼ਾਂ ਨੂੰ ਦੂਰ ਕਰੇ। ਤਾਚ ਹੰਸਾ ਸਗਲੇ ਜਨਾ, ਤਾਚ ਹੁੰਦਾ ਉਹ ਤੋਂ ਉਪਰੰਤ ਸਾਰਿਆਂ ਮਹਾਤਮਾ ਜਿਨ੍ਹਾਂ ਦੀ ਸਤਸੰਗਤ ਨਾਲ ਮਿਲ ਕੇ ਹੰਸਾਂ ਵਾਂਗ ਦੁੱਧ ਪਾਣੀ ਜਿਵੇਂ ਅਲੱਗ ਅਲੱਗ ਕਰਦਾ ਨਾ ਹੰਸ, ਆਤਮਾ ਅਤੇ ਅਨਾਤਮਾ ਦਾ ਵਿਵੇਚਨ ਕਰੇ, ਭਾਵ ਵਿਵੇਕ ਨੂੰ ਧਾਰਨਾ ਕਰੇ। ਇਹ ਔਖਾ ਥੋੜ੍ਹਾ ਜਿਹਾ ਮਲ, ਵਿਖੇਪ, ਅਵਰਨ ਦੀ ਵਿਆਖਿਆ ਆਪਾਂ ਕਈ ਵਾਰ ਕਰ ਚੁੱਕੇ ਹਾਂ। ਜਿਹੜੀ ਕਥਾ ਪਹਿਲੇ ਸੈਕਟਰ 'ਚ ਆਤਮ ਗਿਆਨ ਆ ਉਹ ਸ਼੍ਰਵਣ ਕਰੋ, ਉਹਦੇ 'ਚ ਫਿਰ ਜ਼ਿਆਦਾ ਇਹਦਾ ਵਿਸਥਾਰ ਆਉਂਦਾ। ਤਿੰਨ ਦੋਸ਼ ਹੁੰਦੇ ਨੇ ਆਪਣੇ ਅੰਤਹਿਕਰਨ ਵਿੱਚ, ਮਲ, ਮੈਲ ਲੱਗੀ ਵਿਸ਼ੇ ਵਿਕਾਰਾਂ ਦੀ ਜਾਂ ਅਵਿਦਿਆ ਦੀ ਮੈਲ ਹੈ, ਵਿਖੇਪ। ਸੋ ਇਹ ਵਿਖੇਪ ਹੁੰਦਾ ਨਾਨਾਪੁਣਾ, ਮੇਰਾ ਤੇਰਾ, ਆਪਣਾ ਬਗਾਨਾ, ਦੋਸਤ ਦੁਸ਼ਮਣ, ਪਸ਼ੂ ਪੰਛੀ। ਅਵਰਨ ਹੁੰਦਾ ਪੜਦਾ। ਸੋ ਇਸ ਪ੍ਰਕਾਰ ਕਰਮ ਕਰੇ ਨਿਸ਼ਕਾਮ, ਫਿਰ ਇਹ ਜਿਹੜੀ ਹੈ ਨਾ ਨਿਸ਼ਕਾਮ ਕਰਮਾਂ ਨਾਲ ਮੈਲ ਉਤਰਦੀ ਹੈ, ਜਿਹੜੀ ਹੈ ਉਪਾਸ਼ਨਾ ਦੇ ਨਾਲ ਫਿਰ ਨਾਨਾਪੁਣਾ ਦੂਰ ਹੁੰਦਾ। ਅਤੇ ਕਰਮ, ਫਿਰ ਉਪਾਸ਼ਨਾ, ਫਿਰ ਗਿਆਨ, ਫਿਰ ਗਿਆਨ ਦੇ ਨਾਲ ਜਿਹੜਾ ਅਵਰਨ ਹੁੰਦਾ ਪੜਦਾ ਪਿਆ ਹੁੰਦਾ ਅੰਦਰ, ਉਹ ਪੜਦਾ ਦੂਰ ਹੁੰਦਾ। ਕਹਿੰਦੇ ਜੀ ਵਿਵੇਕ ਦਾ ਸਰੂਪ ਕੀ ਗਿਆਨ ਦਾ? ਕ੍ਰਿਸ਼ਨਾ ਤੇ ਜਨਉ ਹਰ ਹਰ ਨਾਚੰਤੀ ਨਾਚਨਾ। ਕਹਿੰਦੇ ਹਰੇਕ ਪ੍ਰਕਾਰ ਦੀ ਜਿਹੜੀ ਸ੍ਰਿਸ਼ਟੀ ਜੋ ਹਰ ਪ੍ਰਕਾਰ ਨਾਚੰਤੀ ਤੋਂ ਭਾਵ ਨੱਚ ਰਹੀ ਹੈ ਨਾ, ਇਹ ਕ੍ਰਿਸ਼ਨਾ ਤੋਂ ਭਾਵ ਹੁੰਦਾ ਮਾਇਆ ਮਾਤਰ ਜਾਣੇ, ਕਹਿਣ ਤੋਂ ਭਾਵ ਕਿ ਅਨਾਤਮ ਰੂਪ ਸਮਝੇ, ਇਹੋ ਵਿਵੇਕ ਦਾ ਸਰੂਪ ਹੈ। ਕੀ ਕਹਿਣਾ? ਇਹ ਜਿਹੜੀ ਹਰੇਕ ਪ੍ਰਕਾਰ ਦੀ ਸ੍ਰਿਸ਼ਟੀ ਜਿਹੜੀ ਨੱਚ ਰਹੀ ਹੈ, ਦੁਨੀਆਂ ਦੇਖ ਰਹੇ ਹਾਂ, ਭੱਜੀ ਫਿਰਦੀ ਆ, ਖੱਬੇ ਸੱਜੇ, ਉੱਪਰ ਥੱਲੇ, ਕਾਰਾਂ 'ਚ, ਜਹਾਜ਼ਾਂ 'ਚ ਅਤੇ ਸੜਕਾਂ 'ਤੇ, ਪਤਾ ਹੀ ਨਹੀਂ ਲੱਗਦਾ ਦੁਨੀਆ ਕਿੱਧਰ ਨੂੰ ਜਾਂਦੀ ਹੈ। ਜਿਵੇਂ ਕੋਈ ਬੰਦਾ ਦਿੱਲੀ ਗਿਆ ਹਰਿਆਣੇ 'ਚੋਂ, ਉਹ ਕਹਿੰਦਾ ਵੀ ਉੱਥੇ ਕੀ ਦੇਖਿਆ ਤੂੰ? ਕਹਿੰਦਾ ਬਾਹਰ ਦਿੱਲੀ ਦੋ ਚਾਰ ਦਿਨ 'ਚ ਖਾਲੀ ਹੋ ਜਾਣੀ। ਕਹਿੰਦੇ ਕਿਉਂ? ਪਤਾ ਹੀ ਨਹੀਂ, ਕਹਿੰਦਾ ਲੋਕ ਕਿੱਧਰ ਨੂੰ ਜਾ ਰਹੇ ਛੱਡ ਕੇ ਦਿੱਲੀ ਨੂੰ, ਸੜਕਾਂ ਦੇ ਉੱਤੇ ਕੋਈ ਐਂ ਨੂੰ ਜਾ ਰਿਹਾ, ਕੋਈ ਐਂ ਨੂੰ ਜਾ ਰਿਹਾ। ਉਹ ਕਹਿੰਦਾ ਉਹ ਕਿਤੇ ਨਹੀਂ ਜਾਂਦੇ, ਉਹ ਸਵੇਰੇ ਨੌਕਰੀ ਜਾਂਦੇ ਨੇ, ਸ਼ਾਮ ਨੂੰ ਘਰੇ ਮੁੜੇ ਆਉਂਦੇ ਨੇ, ਅਤੇ ਤੂੰ ਦੇਖਿਆ ਹੀ ਪਹਿਲੀ ਵਾਰ ਇੰਨਾ ਇਕੱਠ, ਪਤਾ ਨਹੀਂ ਕਹਿੰਦਾ ਦੁਨੀਆ ਕਿੱਧਰ ਨੂੰ ਜਾਈ ਜਾਂਦੀ ਹੈ। ਇਸ ਕਰਕੇ ਵੱਡੇ ਸ਼ਹਿਰ 'ਚ ਜਦੋਂ ਕੋਈ ਪਿੰਡ 'ਚੋਂ ਜਾਵੇ ਉਹਨੂੰ ਐਂ ਲੱਗਦਾ ਪਤਾ ਨਹੀਂ ਦੁਨੀਆ ਕਿੱਧਰ ਨੂੰ ਭੱਜੀ ਫਿਰਦੀ ਹੈ। ਇਸ ਕਰਕੇ ਸ੍ਰਿਸ਼ਟੀ ਜਿਹੜੀ ਹੈ ਹਰ ਪ੍ਰਕਾਰ ਦੇ ਨਾਲ ਨੱਚ ਰਹੀ ਹੈ, ਇੱਧਰ ਉੱਧਰ ਭੱਜ ਰਹੀ ਹੈ। ਇਹਦੇ ਵਿੱਚ ਆਪਾਂ ਕੀ ਦੇਖਣਾ? ਮਾਇਆ ਮਾਤਰ ਜਾਣੇ ਇਹਨੂੰ, ਅਨਾਤਮ ਸਰੂਪ ਸਮਝੇ, ਅਤੇ ਆਤਮਾ ਸਰੂਪ ਅਸਲੀ ਹੈ ਜਿਹੜਾ ਅੰਦਰ। ਭੁੱਲ ਗਏ ਹੋ ਗਿਆਨ ਅਤੇ ਆਪਣੋ ਆਤਮ ਰੂਪ, ਤਾਹੀ ਕੋ ਫਿਰ ਜਾਣਵੋ ਗਿਆਨ ਕਹਿਤ ਕਾ ਭੂਪ। ਇਹੋ ਵਿਵੇਕ ਦਾ ਸਰੂਪ ਹੈ। ਕਹਿੰਦੇ ਬਸ ਇਹਨੂੰ ਜਾਣ ਲੈ, ਸ੍ਰਿਸ਼ਟੀ ਅਨਾਤਮ ਹੈ, ਨਕਲੀ ਚੀਜ਼ ਹੈ, ਅਸਲੀ ਚੀਜ਼ ਬ੍ਰਹਮ ਹੈ, ਸ੍ਰਿਸ਼ਟੀ ਅੰਦਰ ਬ੍ਰਹਮ ਨੂੰ ਦੇਖ। ਇਸ ਕਰਕੇ ਅਵਿਨਾਸੀ ਆਤਮਾ ਚੱਲ, ਜਗ ਤਾਤ ਹੈ ਪ੍ਰਤਿਕੂਲ, ਐਸੋ ਗਿਆਨ ਵਿਵੇਕ ਹੈ ਸਭ ਸਾਧਨ ਕੋ ਮੂਲ। ਪਹਿਲ ਪੁਰਸਾ ਬੇਰਾ, ਪਹਿਲੇ ਵਿਵੇਕ ਨੂੰ ਧਾਰ ਕਰਕੇ ਬੰਦੇ ਨੂੰ ਚਾਹੀਦਾ, ਫਿਰ ਬਿਰਾ ਵਿਰਾਗ ਧਾਰਨ ਕਰੇ। ਸੋ ਬ੍ਰਹਮ ਲੋਕ ਲਓ ਭੋਗ ਜੋ ਚਾਹੇ ਸਭਨ ਕੋ ਤਿਆਗ, ਵੇਦ ਅਰਥ ਗਿਆਤਾ ਮੁਨੀ ਕਹਿਤ ਤਾਹੇ ਵੈਰਾਗ। ਬ੍ਰਹਮ ਲੋਕ ਸੁਖ ਭੋਗ ਤੂੰ ਕਾਗ ਛਰਦ ਸਮਾਂ ਜਾਨ, ਅਬ ਦੇਹੈ ਵੈਰਾਗ ਕੀ ਹਰ ਚਰਨੋਂ ਚਿਤਮਾਨ। ਤਾਂ ਇਸ ਪ੍ਰਕਾਰ ਕਹਿੰਦੇ ਨੇ ਕਿ ਆਪਣੇ ਆਪ ਨੂੰ ਵਿਰਾਗ ਧਾਰਨ ਕਰ ਲਵੇ। ਸੋ ਇਹ ਵਿਰਾਗ ਧਾਰਨ ਕਰਕੇ ਫਿਰ ਮਨ ਉੱਧਰ ਬਾਣੀ ਵਾਲੇ ਪਾਸੇ ਨੂੰ ਜੀਵਦਾ ਹੁੰਦਾ। ਅਥੋਨ ਪੁਰਸਾ ਦਮਰਾ, ਅਥੋਨ ਹੁੰਦਾ ਉਹਦੇ ਤੋਂ ਫਿਰ ਉਪਰੰਤ ਬੰਦੇ ਨੂੰ ਚਾਹੀਦਾ ਕਿ ਦਮਰਾ, ਦਮਰਾ ਜਿਹੜਾ ਦਮਨ ਕਰਨਾ, ਇੰਦਰੀਆਂ ਦਾ ਦਮਨ ਕਰੇ, ਭਾਵ ਖੜ ਸੰਪਤੀ ਨੂੰ ਧਾਰਨ ਕਰੇ। ਸਮਦਮ ਸਰਦਾ ਤੀਸਰੀ ਸਮਾਧਾਨ ਉਪਰਾਮ, ਛੱਟੀ ਤਤੀਛਾ ਜਾਣੀ ਹੈ ਭਿੰਨ ਭਿੰਨ ਜਾਂ ਨਾਮ। ਸੋ ਸਮ ਕੀ ਕਹਿੰਦੇ ਨੇ? ਸਮ ਕਿਹਨੂੰ ਕਹਿੰਦੇ? ਮਨ ਵਿਸ਼ਿਆਂ ਤੇ ਰੁੱਖ ਨੂੰ। ਸਮ ਤੇ ਕਹਿਤ ਸੁਧੀਰ, ਧੀਰਜਵਾਨ ਕਹਿੰਦੇ ਉਹ ਸਮ ਹੁੰਦਾ ਜਿਹੜਾ ਮਨ ਵਿਸ਼ਿਆਂ ਵੱਲ ਰੋਕਣਾ। ਦਮ ਹੁੰਦਾ ਦਮਨ ਕਰਨਾ। ਸੋ ਇੰਦਰੀ ਗਨ ਕੋ ਰੁੱਖ ਨੂੰ, ਦਮ ਪਾਖਤ ਬੁੱਧ ਵੀਰ, ਇੰਦਰੀਆਂ ਨੂੰ ਸਾਰੀਆਂ ਨੂੰ ਰੋਕ ਕੇ ਰੱਖਣਾ, ਇਹਨੂੰ ਦਮਨ ਕਰਨਾ ਕਹਿੰਦੇ ਨੇ। ਦਮਰਾ ਜਿਹੜਾ ਅੱਖਰ ਆਇਆ, ਇਹ ਇੰਨਾ ਸੌਖਾ ਸਮਝ ਨਹੀਂ ਆਉਣਾ, ਉਹ ਕਰ ਦਿੰਦੇ ਆਪਾਂ। ਇਹ ਤਾਂ ਸਾਡੇ ਸਮਝ 'ਚ ਕਈ ਸਾਲਾਂ 'ਚ ਆਇਆ ਜਾ ਕੇ, ਹਲੇ ਵੀ ਪੂਰਾ ਨਹੀਂ ਸਮਝਦੇ। ਹੌਲੀ ਹੌਲੀ ਸਮਝ ਆਉਂਦਾ ਇਹ ਸਾਰਾ ਕੁਛ, ਕਿਉਂਕਿ ਇਹ ਕਦੇ ਆਪਾਂ ਟੱਚ ਹੀ ਨਹੀਂ ਕੀਤਾ, ਵਿਸ਼ਾ ਇਸ ਪਾਸੇ ਨੂੰ ਚੱਲੇ ਹੀ ਨਹੀਂ, ਇਹਨਾਂ ਚੀਜ਼ਾਂ ਨੂੰ ਜਾਣਿਆ ਹੀ ਨਹੀਂ। ਸ਼ਰਧਾ ਹੁੰਦੀ ਸੱਤ ਵੇਦ ਗੁਰ ਵਾਕਿਆ ਹੈ, ਸ਼ਰਧਾ ਆਸ ਵਿਸ਼ਵਾਸ। ਹੁਣ ਜਿਹੜਾ ਵੇਦ ਜਾਂ ਗੁਰੂ ਦੇ ਬਚਨ ਨੇ, ਆਪਣੇ ਸਤਿਗੁਰਾਂ ਦੇ ਕਹੇ ਹੋਏ ਬਚਨ ਨੇ, ਉਹਨੂੰ ਸੱਤ ਕਰਕੇ ਮੰਨਣਾ, ਇਹਨੂੰ ਸ਼ਰਧਾ ਕਹਿੰਦੇ ਆ। ਵੀ ਗੁਰੂ ਨੇ ਜੋ ਕਹਿਤਾ ਵਾ ਠੀਕ ਆ, ਕਿੰਤੂ ਪਰੰਤੂ ਨਾ ਹੋਵੇ ਕੋਈ। ਜਿਵੇਂ ਅੱਜ ਕੱਲ੍ਹ ਦੁਨੀਆਂ ਦਾ ਕਿੰਤੂ ਪਰੰਤੂ ਹੈ, ਇਹ ਨਹੀਂ ਕਾਮਯਾਬ ਹੋਣੇ, ਇਹ ਤਾਂ ਕਿੰਤੂ ਪਰੰਤੂ ਛੱਡਣਾ ਪੈਂਦਾ ਸਾਰਾ। ਸਮਾਧਾਨ ਤਾਂ ਕੋ ਕਹਿਤ ਮਨ ਵਖੇਪ ਕੇ ਨਾਸ਼। ਸਮਾਧਾਨ ਉਹਨੂੰ ਕਹਿੰਦੇ ਜਿਹੜਾ ਮਨ ਦਾ ਨਾਨਾ ਪੁਣਾ ਦੂਰ ਹੋ ਜੇ। ਸੋ ਪ੍ਰਾਮ ਸਾਧਨ ਸਹਿਤ ਕਰਮ ਸਭ ਤਿਆਗੇ, ਲੱਖ ਵਿਖ ਸਮ ਵਿਸ਼ਨ ਤੇ ਭਾਗੇ, ਦ੍ਰਿਗ ਨਾਰੀ ਲੱਖ ਹਵੈ ਜੀ ਗਲਾਨਾ, ਇਹ ਲੱਛਣ ਉਪਰਾਮ ਬਖਾਨਾ। ਤੋ ਇਸੇ ਪ੍ਰਕਾਰ ਤਿੱਖਿਆ ਜਿਹੜੀ ਆਤਪ ਸ਼ੀਤ ਸੁਧਾ ਤ੍ਰਿਖਾ ਇਨਕੋ ਸਹਿਨ ਸੁਭਾਵ। ਤੇ ਤਿੱਖਿਆ ਕਿਹਨੂੰ ਕਹਿੰਦੇ ਨੇ? ਧੁੱਪ ਸਰਦੀ ਭੁੱਖ ਪਿਆਸ ਇਹਨਾਂ ਨੂੰ ਸਹਿ ਲੈਣਾ ਕੌਣ ਸਹਾਰਦਾ ਅੱਜ ਕੱਲ੍ਹ? ਕਿਤੇ ਮਾੜੀ ਜਿਹੀ ਰੋਟੀ ਲੇਟ ਹੋ ਜਾਵੇ, ਪਾਣੀ ਨਾ ਮਿਲੇ, ਰੌਲਾ ਪੈ ਜਾਂਦਾ। ਤਾਂ ਹੀ ਤਾਂ ਤਿੱਛਿਆ ਕਹਿਤ ਹੈ ਕੋਵਿਦ ਮੁਨਵਰ ਰਾਵ। ਵਿਚਾਰ ਸਾਗਰ ਦੇ ਵਿੱਚ ਇਹ ਪਹਿਲੇ ਤਰੰਗ 'ਚ ਹੀ ਚੀਜ਼ਾਂ ਆ ਜਾਂਦੀਆਂ ਸੌਖੀਆਂ, ਗਾਉਣ ਲਈ ਤਰੰਗ ਜਿਹੜੇ ਔਖੇ। ਕਿਉਂਕਿ ਬਾਹਲਾ ਡੂੰਘਾ ਗਿਆਨ ਹੋਣ ਕਰਕੇ ਆਮ ਤੌਰ 'ਤੇ ਜਿਹੜੇ ਵਿਦਵਾਨ ਪੁਰਸ਼ ਨੇ ਉਹ ਤਾਂ ਕਰ ਲੈਂਦੇ ਨੇ, ਪਰ ਇਹ ਗਾਹਾਂ ਨਹੀਂ ਵੰਡਣ ਵਾਲਾ ਕੋਈ, ਹੁਣ ਕਿਹਨੂੰ ਵੰਡੀਏ ਇਹ ਚੀਜ਼ਾਂ ਜਿਹੜੀਆਂ ਨੇ? ਸੋ ਵਿਚਾਰ ਸਾਗਰ ਆ ਗ੍ਰੰਥ ਨੇ ਮਹਾਂਪੁਰਖਾਂ ਨੂੰ ਕਿਹਾ ਵੀ ਇਹ ਸਾਨੂੰ ਹੁਣ ਸਾਰੇ ਸਿਰੇ ਤੱਕ ਪੜ੍ਹਾ ਦਿਓ। ਕਹਿੰਦੇ ਫਾਇਦਾ ਨਹੀਂ ਹੋਣਾ ਕੋਈ। ਭਗਤ ਕਬੀਰ ਜੀ ਵਾਲੇ ਬਚਨ ਠੀਕ ਹੈ, ਮਨ ਸਮਝਾਵਨ ਕਾਰਨੇ ਕਸ਼ੂਕ ਪੜ੍ਹੀਆ ਗਿਆਨ। ਕਹਿੰਦੇ ਜਦੋਂ ਪੜ੍ਹ ਵੀ ਲਉਂਗੇ ਫਿਰ ਉਹ ਗਾਹਾਂ ਨਹੀਂ ਕੋਈ ਹੈਗਾ ਉਹੋ ਜਿਹਾ ਸਾਂਭਣ ਵਾਲਾ। ਐਂ ਤਾਂ ਜੇ ਕਿਸੇ ਨੇ ਇਸ ਵਿੱਦਿਆ 'ਚ ਚੱਲਣਾ, ਦੇਖਣਾ, ਸੁਣਨਾ। ਸੋ ਬਾਬਾ ਸੰਤ ਗਿਆਨੀ ਮੋਹਨ ਸਿੰਘ ਜੀ ਭਿੰਡਰਾਂ ਵਾਲੇ ਬੈਠੇ ਆ, ਉਹਨਾਂ ਵਰਗਾ ਵਿਦਵਾਨ ਮੁਸ਼ਕਿਲ ਹੀ ਲੱਭਣਾ ਆਪਣੇ ਪੰਥ 'ਚ। ਸਾਰਾ ਗਿਆਨ ਹੈ, ਪਰ ਹੁਣ ਅੰਤ ਨੂੰ ਉਹਨਾਂ ਨੇ ਕੀ ਕੀਤਾ? ਉਹ ਦੂਸਰੇ ਗਿਆਨ ਵਿੱਚ ਹੀ ਨੇ, ਆਨੰਦਮਈ ਜੀਵਨ ਬਤੀਤ ਕਰ ਰਹੇ ਨੇ, ਪਰਮੇਸ਼ਰ 'ਚ ਲਿਵ ਬਿਰਤੀ ਜੋੜ ਕੇ ਆਪਣੀ। ਗਿਆਨੀ ਗੁਰਦੇਵ ਸਿੰਘ ਜੀ ਹੈਗੇ ਨੇ, ਸੋ ਰਕਬੇ ਵਾਲੇ ਗਿਆਨੀ ਜੀ ਇੰਦਰ ਸਿੰਘ ਜੀ ਹੈਗੇ ਨੇ, ਪੁਰਾਣੇ ਵਿਦਿਆਰਥੀ ਮਹਾਂਪੁਰਖਾਂ ਦੇ, ਉਹਨਾਂ ਦਾ ਗਿਆਨ ਦਾ ਤਾਂ ਕੋਈ ਅੰਤ ਹੀ ਨਹੀਂ। ਬਹੁਤ ਗਿਆਨ ਦਾ ਭਰੇ ਪਏ ਨੇ, ਭੰਡਾਰੇ ਭਰੇ ਪਏ ਆ ਉੱਥੇ। ਬਾਈ ਅਵਤਾਰ ਸਿੰਘ ਜੀ ਨੂੰ ਬਹੁਤ ਗਿਆਨ ਹੈ। ਇਸ ਪ੍ਰਕਾਰ ਹੋਰ ਬਹੁਤ ਸਾਰੇ ਸਾਡੇ ਵਿਦਵਾਨ ਸੱਜਣ ਜਿਹੜੇ ਨੇ ਵਿਦਾਂਤ ਦਾ ਬਹੁਤ ਅੱਛਾ ਜਾਣਦੇ ਨੇ, ਸਭ ਪੜ੍ਹੇ ਨੇ। ਪਰ ਵਿਦਾਂਤ ਨੂੰ ਕੀ ਕਰੀਏ, ਜਿਵੇਂ ਕਲਾਸੀਕਲ ਰਾਗੀ ਜੇ ਗਾਉਣ ਲੱਗ ਜਾਣ, ਅੱਧੇ ਲੋਕ ਉੱਠ ਕੇ ਤੁਰ ਜਾਂਦੇ, ਕਹਿੰਦੇ ਵਿਚਾਰਾ ਪਤਾ ਨਹੀਂ ਕੀ ਹੋ ਗਿਆ ਆ ਕਰੀ ਜਾਂਦਾ। ਅਤੇ ਜੇ ਸਧਾਰਨ ਜੇ ਰਾਗੀ ਸਧਾਰਨ ਜੀ ਟਿਊਨਾਂ ਦੇ 'ਚ ਪੜ੍ਹਨ, ਕਹਿੰਦੇ ਉਹ ਬਹੁਤ ਸੋਹਣਾ ਕੀਰਤਨ ਕਰਦਾ ਸੀ। ਕਿਉਂਕਿ ਹੁਣ ਕਲਾਸੀਕਲ ਦਾ ਜਾਂ ਵਿਦਾਂਤ ਆਦਿਕ ਦਾ ਇਹਨਾਂ ਚੀਜ਼ਾਂ ਦਾ ਜ਼ਮਾਨਾ ਘੱਟ। ਸਰਲ ਜੀ ਜਿਹੜੀ ਕਥਾ ਨਾ, ਉਹ ਬਾਹਲੀ ਪਸੰਦ ਕਰਦੇ ਸਾਰੇ ਜਾਣੇ। ਵਿਦਵਾਨੀ ਦੀ ਜਿਹੜੀ ਚੀਜ਼ ਆ ਉਹਨੂੰ ਕੋਈ ਕੋਈ ਜਿਹੜਾ ਬੰਦਾ ਪਸੰਦ ਕਰਦਾ। ਇਸ ਕਰਕੇ ਇਹ ਮਹਾਰਾਜ ਦੇ ਸਮੇਂ ਤੋਂ ਵੀ ਪਹਿਲਾਂ ਦੇ ਬਚਨ ਜਿਹੜੇ ਨੇ, ਉਸ ਵਕਤ ਇਸ ਤਰ੍ਹਾਂ ਦੇ ਡੂੰਘੇ ਵਿਚਾਰ ਆਪਸ ਵਿੱਚ ਹੋਇਆ ਕਰਦੇ ਸਨ। ਤੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਭਗਤਾਂ ਦੀ ਰਸਨਾ ਤੋਂ, ਅਥੋਨ ਪੁਰਸਾ ਦਮਰਾ। ਉਸ ਤੋਂ ਉਪਰੰਤ ਬੰਦੇ ਨੂੰ ਚਾਹੀਦਾ ਦਮਰਾ, ਕਿ ਦਮਨ ਕਰੇ, ਇੰਦਰੀਆਂ ਦਾ ਦਮਨ ਕਰੇ, ਖੜ ਸੰਮਤੀ ਧਾਰਨ ਕਰੇ। ਖੜ ਸੰਮਤੀ ਆਪਾਂ ਸੁਣ ਲਈ ਹੈ। ਤੋ ਮੁਕਤੀ ਦੀ ਇੱਛਾ ਧਾਰੇ, ਇਹਨਾਂ ਚਾਰ ਸਾਧਨਾ ਸੰਪੰਨ ਹੋ ਕੇ ਆਪਣੇ ਗੁਰਾਂ ਦੇ ਕੋਲ ਆਵੇ, ਤਾਂ ਗੁਰੂ ਅਧਿਕਾਰੀ ਜਗਿਆਸੂ ਸਮਝ ਕੇ ਇਹੋ ਜਿਹੇ ਮਹਾਂਵਾਕ ਦੇ ਫੇਰ ਉਪਦੇਸ਼ ਦਿੰਦੇ ਨੇ। ਇਹ ਆਪਣਾ ਜਿਹੜੀ ਪਹਿਲੀ ਜਪਜੀ ਸਾਹਿਬ ਦੀ ਕਥਾ, ਉਹ 'ਤੇ ਵਿਸਥਾਰ ਸਹਿਤ ਦੱਸਿਆ ਹੋਇਆ ਕਿ ਅਧਿਕਾਰੀ ਹੋਵੇ ਤਾਂ ਉਪਦੇਸ਼ ਕਰੇ, ਬਿਨਾਂ ਅਧਿਕਾਰੀ ਤੋਂ ਉਪਦੇਸ਼ ਨਾ ਕਰੇ। ਹੁਣ ਤਾਂ ਆਪਾਂ ਖੁੱਲ੍ਹਾ ਹੀ ਭੰਡਾਰਾ ਕੀਤਾ ਹੋਇਆ ਨਾ, ਵੀ ਸਾਰੇ ਥੱਲੇ ਨੂੰ ਜਾ ਰਹੇ ਡੁੱਬਦੇ ਕਰਕੇ। ਨਹੀਂ ਤਾਂ ਆਮ ਤੌਰ 'ਤੇ ਇੰਨਾ ਡੂੰਘਾ ਉਪਦੇਸ਼, ਸਾਰੀਆਂ ਚੀਜ਼ਾਂ ਟਕਾਟਕ ਦੱਸਣੀਆਂ, ਇੰਨਾ ਕੋਈ ਦੱਸਦਾ ਨਹੀਂ। ਕਿਉਂ? ਇਹ ਚੀਜ਼ਾਂ ਦੱਸਣੀਆਂ ਤਾਂ ਚਾਹੀਦੀਆਂ, ਜੇ ਕੋਈ ਮੂਹਰੋਂ ਜਗਿਆਸੂ ਹੋਵੇ, ਪਹਿਲਾਂ ਪੰਜ ਚਾਰ ਸਾਲ ਸੇਵਾ ਕਰੇ, ਕੋਈ ਸ਼ਰਧਾ ਕਰੇ, ਫਿਰ ਉਹਨੂੰ ਕਿਤੇ ਮਹਾਂਪੁਰਖ ਇੱਕ ਅੱਧੀ ਚੀਜ਼ ਮਾੜੀ ਦੱਸਦੇ ਹੁੰਦੇ ਨੇ। ਅਤੇ ਇਹ ਤਾਂ ਆਪਾਂ ਬਿਨਾਂ ਹੀ ਕਿਸੇ ਸੇਵਾ ਤੋਂ, ਬਿਨਾਂ ਹੀ ਕਿਸੇ ਗੱਲ ਤੋਂ ਇੰਨਾ ਭੰਡਾਰਾ ਸਾਰਾ ਹੀ ਖੋਲ੍ਹਤਾ। ਇਸ ਕਰਕੇ ਵੀ ਹੁਣ, ਕਿਉਂਕਿ ਅਧਿਕਾਰੀ ਨਹੀਂ ਹੈਗੇ, ਜਿਵੇਂ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਨੇ ਦਸਤਾਰਬੰਦੀ ਕੀਤੀ ਜਦ 1966 ਦੇ ਵਿੱਚ ਪਟਨਾ ਸਾਹਿਬ, ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਨੂੰ ਕਹਿੰਦੇ, ਫਿਰ ਉੱਪਰ ਤਖ਼ਤ ਸਾਹਿਬ ਦੇ ਉੱਪਰ ਗੁੰਬਦ 'ਚ ਪਾਠ ਹੁੰਦਾ ਸੀ, ਅਖੰਡ ਪਾਠ ਸਾਹਿਬ। ਉੱਥੇ ਆਪਣੇ ਗਿਆਨੀ ਭਗਵੰਤ ਸਿੰਘ ਜੀ ਚੈੜੀਆਂ ਵਾਲੇ ਸੀਗੇ, ਉਹ ਕਲਕੱਤੇ ਨੇ, ਅੱਜ ਕੱਲ੍ਹ ਉਹ ਕਾਰੋਬਾਰ ਕਰਦੇ ਆਪਣਾ। ਤਾਂ ਉਹ ਕਹਿੰਦੇ ਮੈਂ ਉਦੋਂ ਰੌਲ 'ਤੇ ਬੈਠਾ ਸੀ ਉੱਥੇ। ਮਹਾਂਪੁਰਖ ਕਹਿੰਦੇ, ਭਚੰਗੀਆ ਤੂੰ ਇੱਧਰ ਨਾ ਧਿਆਨ ਕਰੀ, ਚੰਗਾ ਅਸੀਂ ਕੋਈ ਬਚਨ ਕਰਨੇ ਨੇ। ਉੱਥੇ ਬਿਠਾ ਕੇ ਫਿਰ ਇਹ ਬਚਨ ਕੀਤੇ ਸੀ ਕਰਤਾਰ ਸਿੰਘ। ਅਸੀਂ ਤਾਂ 2 ਵਜੇ ਠਾਲ ਲੈਂਦੇ ਸੀ ਸਿੰਘਾਂ ਨੂੰ, ਤੇ ਹੁਣ ਅੱਗੇ ਇੰਨਾ ਕੋਈ ਅਧਿਕਾਰ ਹੀ ਨਹੀਂ ਆਉਣੇ। ਗਰੀਬ ਜਾਣ ਕੇ ਸੰਥਿਆ ਕਰਾਤੀ, ਕਥਾ ਸਿਖਾਤੀ, ਭਾਈ ਰੋਟੀ ਖਾਣ ਜੋਗੇ ਹੋ ਜਾ ਕਰਨਗੇ। ਹੁਣ ਤੁਸੀਂ ਨਾ 4 ਵਜੇ ਸਿੰਘਾਂ ਨੂੰ ਉਠਾਉਣਾ ਹੈ, 2 ਵਜੇ ਵਾਲਾ ਕੰਮ ਰਹਿਣਾ ਨਹੀਂ। ਹੁਣ 4 ਵਜੇ ਉਠਾ ਦਿਆ ਕਰਿਓ। ਹੋਰ ਬਹੁਤ ਸਾਰੇ ਜਿਹੜੇ ਬਚਨ ਸੀ ਉਹਨਾਂ ਨੂੰ ਦੱਸੇ। ਤੋ ਇਸ ਪ੍ਰਕਾਰ ਬਚਨ ਹੈ ਕਿ ਅਧਿਕਾਰੀ ਜਗਿਆਸੂ ਸਮਝ ਕੇ ਫਿਰ ਗੁਰੂ ਮਹਾਂਵਾਕ ਉਪਦੇਸ਼ ਦਿੰਦੇ ਨੇ। ਆਸਗਾ ਆਸ ਉਸਗਾ ਆਸ ਹੁੰਦਾ ਜੀਵ ਵਿੱਚ ਜੋ ਗਾ ਤੋਂ ਭਾਵ ਪ੍ਰਕਾਸ਼ ਹੈ ਨਾ, ਭਾਵ ਕੋਟਸਥ ਹੈ, ਅਤੇ ਉਸ ਭਾਵ ਈਸ਼ਵਰ ਦੇ ਵਿੱਚ ਜੋ ਗਾ ਜਿਹੜਾ ਪ੍ਰਕਾਸ਼ ਹੈ, ਭਾਵ ਅਦਵੈ ਆਨੰਦ ਹੈ, ਇਹਨਾਂ ਦੋਹਾਂ ਦੀ ਆਸ ਹੁੰਦੀ ਹੈ ਮਿਲਾਉਣੀ ਕਰੇ। ਹੁਣ ਆਪਾਂ ਫਿਰ ਸਮਝਦੇ ਹਾਂ ਆਸ ਆਸਗਾ ਨੂੰ ਪਹਿਲਾਂ ਲੈ ਲਓ, ਫਿਰ ਉਸ ਗਾ, ਇਹਨਾਂ ਦੋਨਾਂ ਦੇ ਗੱਗੇ ਵੱਖਰੇ ਕਰ ਲਓ, ਆਸ ਅਤੇ ਉਸ। ਆਸ ਹੁੰਦਾ ਜੀਵ ਵਿੱਚ ਜੋ ਗਾਲ ਦਾ ਅਰਥ ਹੋਣ ਕਾਰਨ ਪ੍ਰਕਾਸ਼ ਹੈ, ਭਾਵ ਕੁਟਸਥ ਹੈ, ਅਤੇ ਉਸ ਹੁੰਦਾ ਈਸ਼ਵਰ, ਗਾ ਹੁੰਦਾ ਪ੍ਰਕਾਸ਼ ਉਹਦੇ ਵਿੱਚ ਜਿਹੜਾ ਅਦਵੈ ਆਨੰਦ ਹੈ, ਇਹਨਾਂ ਦੋਹਾਂ ਦੀ ਮਿਲਾਉਣੀ ਕਰੇ। ਭਾਵ ਜੀਵ ਦੇ ਵਿੱਚ ਜਿਹੜੀ ਬੂੰਦ ਵਾਂਗੂ ਆਤਮਾ ਹੈ, ਸਮੁੰਦਰ ਵਰਗੇ ਪਰਮੇਸ਼ਰ ਦੇ ਵਿੱਚ, ਉਹਦੇ ਪ੍ਰਕਾਸ਼ ਵਿੱਚ ਇਹਦੀ ਮਿਲਾਉਣੀ ਕਰੇ। ਇਉਂ ਫਿਰ ਗੁਰੂ ਸਿੱਖ ਨੂੰ ਉਪਦੇਸ਼ ਦਿੰਦਾ ਹੈ। ਹਰ ਕਾ ਬਾਗਰਾ ਨਾਚੈ ਭਿੰਦੀ ਮਹਿ ਸਾਗਰਾ ਰਹਾਓ। ਤਾਂ ਇਉਂ ਨਿਸ਼ਚੇ ਕਰਦਾ ਵੀ ਇਹ ਸਾਰਾ ਸੰਸਾਰ ਹਰੀ ਦਾ ਬਾਗ ਹੈ। ਬਾਗਰਾ ਬਾਗਰਾ ਕਹੀਏ ਬਾਗ ਨੂੰ, ਇਹ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਜਿਵੇਂ ਕਹਿੰਦੇ ਪਿੰਦੀ ਹੁੰਦਾ ਟਿੰਡਾਂ ਵਿੱਚ, ਸਾਗਰਾ ਹੁੰਦਾ ਪਾਣੀ, ਜਲ ਨੱਚਦਾ ਹੈ, ਖੂਹ ਦੀਆਂ ਟਿੰਡਾਂ ਪੁਰਾਣਿਆਂ ਨੂੰ ਪਤਾ, ਜਿਵੇਂ ਟਿੰਡਾਂ ਵਿੱਚ ਪਾਣੀ ਪਾੜਛੇ 'ਚ ਪੈਂਦਾ ਆ ਕੇ ਖੂਹ ਦੀ ਮਾਲ, ਫਿਰ ਉਹ ਗਿੜਦਾ ਹੌਲੀ ਹੌਲੀ ਆ ਕੇ ਪਾਣੀ ਪਈ ਜਾਂਦਾ, ਫਿਰ ਉਹ ਥੱਲੇ ਚਲੀ ਜਾਂਦੀ ਖਾਲੀ, ਫਿਰ ਭਰ ਕੇ ਫਿਰ ਉੱਪਰ ਆ ਜਾਂਦੀ ਹੈ, ਜਿਵੇਂ ਮਾਲ ਗੇੜਾ ਖਾਂਦੀ ਹੈ। ਐਵੇਂ ਬੰਦੇ ਦੁਨੀਆ 'ਚ ਆਉਂਦੇ ਨੇ, ਪਰਾਲਬਧ ਰੂਪੀ ਪਾਣੀ ਲੈ ਕੇ ਮੁੱਕ ਜਾਂਦਾ, ਫਿਰ ਚਲੇ ਜਾਂਦੇ ਨੇ, ਫਿਰ ਪਾਣੀ ਪਰਾਲਬਧ ਲਾ ਲੈ ਕੇ ਫਿਰ ਆ ਜਾਂਦੇ ਨੇ, ਗੇੜੇ ਖਾਈ ਜਾਂਦੇ ਨੇ। ਕਹਿੰਦੇ ਜਿਵੇਂ ਟਿੰਡਾਂ ਦੇ ਵਿੱਚ ਪਾਣੀ ਨੱਚਦਾ, ਪਿੰਦੀ ਦਾ ਮਤਲਬ ਟਿੰਡਾਂ ਅਤੇ ਸਾਗਰਾਂ ਮਤਲਬ ਜਲ ਨੱਚਦਾ ਹੈ, ਇਵੇਂ ਹੀ ਮੂਰ ਧਨ ਦੁਆਰਾ ਪ੍ਰਵੇਸ਼ ਕਰਕੇ ਸਭ ਦੇਹਾਂ ਰੂਪ ਟਿੰਡਾਂ ਵਿੱਚ ਪਰਮਾਤਮਾ ਆਪੇ ਹੀ ਨੱਚ ਹੈ, ਚੇਸ਼ਟਾ ਕਰਦਾ ਹੈ।